ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਅਪਾਰ ਰਚਨਾ। ਸਤਿਗੁਰਾਂ ਨੇ ਆਨੰਦ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਬੜੀ ਸੁੰਦਰ ਸਾਨੂੰ ਵਿਚਾਰ ਦਿੱਤੀ ਹੈ। ਅਕਸਰ ਦੁਨਿਆਵੀ ਰਿਸ਼ਤਿਆਂ ਦੇ ਵਿੱਚ ਮਨੁੱਖ ਨੂੰ ਜੇਕਰ ਬਹੁਤ ਜ਼ਿਆਦਾ ਕਿਸੇ ਨਾਲ ਪਿਆਰ ਹੁੰਦਾ ਜਾਂ ਜਿਹਦਾ ਸਭ ਤੋਂ ਜ਼ਿਆਦਾ ਬੰਦੇ ਦੇ ਸਿਰ 'ਤੇ ਉਪਕਾਰ ਹੁੰਦਾ ਹੈ ਨਾ, ਉਹ ਮਾਂ ਹੁੰਦੀ ਹੈ। ਮਾਂ ਦਾ ਰੁਤਬਾ ਬਹੁਤ ਵੱਡਾ ਹੈ ਔਰ ਮਾਂ ਦੇ ਉਸ ਪਿਆਰ ਦੀ ਖਾਤਰ, ਲਾਡ ਦੀ ਖਾਤਰ ਬੰਦਾ ਸਾਰੀ ਉਮਰ ਆਪਣੀ ਮਾਂ ਦੇ ਸਤਿਕਾਰ ਕਰਦਾ ਹੈ, ਅਦਬ ਕਰਦਾ ਹੈ। ਕਿਉਂ? ਕਿਉਂਕਿ ਇਸ ਮਾਂ ਨੇ ਸਾਡੀ ਪ੍ਰਤਿਪਾਲਣਾ ਕੀਤੀ ਹੈ, ਮੈਨੂੰ ਨਿੱਕੇ ਜਿਹੇ ਨੂੰ ਪਾਲਿਆ ਪਲੋਸਿਆ ਵੱਡਾ ਕੀਤਾ ਹੈ। ਤਾਂ ਮਨੁੱਖ ਜਿਹੜਾ ਆਪਣੀ ਮਾਂ ਦਾ ਅਦਬ ਸਤਿਕਾਰ ਕਰਦਾ ਹੈ। ਪਰ ਮਾਲਕ ਕਹਿੰਦੇ ਨੇ ਕਿ ਮਾਤਾ ਨੇ ਜਦੋਂ ਤੈਨੂੰ ਜਨਮ ਦਿੱਤਾ ਤਾਂ ਜਨਮ ਤੋਂ ਬਾਅਦ ਤੇਰੀ ਪ੍ਰਤਿਪਾਲਣਾ ਮਾਂ ਕਰਦੀ ਹੈ। ਪਰ ਕਦੀ ਸੋਚਿਆ ਕਿ ਜਦੋਂ ਤੂੰ ਮਾਤਾ ਦੇ ਉਦਰ ਦੇ ਵਿੱਚ ਸੀ ਉਦੋਂ ਤੇਰੀ ਪ੍ਰਤਿਪਾਲਣਾ ਕੌਣ ਕਰਦਾ ਸੀ? ਖਿਆਲ ਕਰਨਾ, ਬੜੀ ਭਾਵਨਾ ਦੇ ਨਾਲ ਬਚਨ ਲੈਣਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਜਨਮ ਤੋਂ ਵੀ ਪਹਿਲਾਂ ਦਾ ਜੋ ਉਪਕਾਰ ਸਾਡੇ 'ਤੇ ਪਰਮੇਸ਼ਰ ਕਰਦਾ ਹੈ ਉਹ ਯਾਦ ਕਰਾ ਰਹੇ ਨੇ, ਕਿਉਂਕਿ ਅਸੀਂ ਭੁੱਲ ਚੁੱਕੇ ਹਾਂ ਨਾ, ਅਸੀਂ ਭੁੱਲ ਚੁੱਕੇ ਹਾਂ ਉਸ ਮਾਲਕ ਦੇ ਉਪਕਾਰਾਂ ਨੂੰ, ਅਸੀਂ ਭੁੱਲ ਚੁੱਕੇ ਹਾਂ ਉਸ ਦਾਤੇ ਦੀਆਂ ਵਡਿਆਈਆਂ ਨੂੰ। ਅਤੇ ਮੇਰੇ ਮਾਲਕ ਨੇ ਸਾਨੂੰ ਇਹੀ ਬਚਨ ਸਮਝਾਇਆ, ਦਾਤਾ ਜੀ ਸਮਝਾਉਂਦੇ ਨੇ ਕਿ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਜੋ ਮਾਤਾ ਦੇ ਗਰਭ ਦੇ ਵਿੱਚ ਤੇਰੀ ਪ੍ਰਤਪਾਲਣਾ ਕਰਨ ਵਾਲਾ ਹੈ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਵਾਸ, ਉਹਦੇ ਹੁਕਮ ਦੇ ਦੁਆਰਾ ਤੇਰਾ ਗਰਭ ਵਿੱਚ ਵਾਸਾ ਹੋ ਜਾਂਦਾ ਹੈ। ਖਿਆਲ ਕਰਨਾ, ਉੱਥੇ ਤੇਰੀ ਪ੍ਰਤਪਾਲਣਾ ਕੌਣ ਕਰਦਾ ਪਿਆ ਸੀ? ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਈ ਵਾਰ, ਦੇਖੋ ਪਹਿਲਾ ਬਚਨ ਤਾਂ ਇਹ ਹੈ ਕਿ ਬੜੀ ਭਾਵਨਾ ਨਾਲ ਬਚਨ ਸੁਣਨਾ। ਅਸੀਂ ਸਾਰੇ ਭੈਣ ਭਰਾ ਬੈਠੇ ਹਾਂ ਅਤੇ ਸਾਡਾ ਬਾਪੂ ਸਾਡੇ ਸਨਮੁੱਖ ਹੈ, ਤੋ ਅੰਦਰ ਇੱਕ ਭਾਵਨਾ ਲੈ ਕੇ ਫਿਰ ਅਸੀਂ ਵਿਚਾਰ ਕਰਨੀ ਹੈ, ਨਹੀਂ ਤਾਂ ਕਈ ਵਾਰ ਗਲਤ ਮਤਲਬ ਕੱਢ ਕੇ ਬਹਿ ਜਾਂਦੇ ਹਾਂ ਕਿਸੇ ਗੱਲ ਦੇ। ਇੱਕ ਔਰਤ ਹੈ, ਉਹਦੇ ਅੰਦਰ ਗਰਭ ਪਲਦਾ ਪਿਆ ਹੈ, ਇੱਕ ਬੱਚਾ ਪਲਦਾ ਪਿਆ ਹੈ, ਅਤੇ ਕਮਾਲ ਦੀ ਗੱਲ ਇਹ ਹੈ ਕਿ ਉਸੇ ਹੀ ਪੇਟ ਦੇ ਅੰਦਰ ਅਕਸਰ ਜਿਹੜੀਆਂ ਕਈ ਲੇਡੀਜ਼ ਨੇ, ਹੋ ਸਕਦਾ ਇਹ ਦੇਸ਼ ਦੇ ਅੰਦਰ ਜਾਂ ਯੂਰਪ ਦੇ ਅੰਦਰ ਤਕਰੀਬਨ ਬਹੁਤ ਲੋਕ ਮਾਸਾਹਾਰੀ ਨੇ, ਮਾਸ ਖਾਂਦੇ ਹੈ, ਔਰਤਾਂ ਵੀ ਖਾਂਦੀਆਂ ਨੇ। ਕਦੀ ਆਪਾਂ ਸੋਚਿਆ ਵੀ ਇੱਕੋ ਹੀ ਸਾਡਾ ਇਹ ਪੇਟ ਹੁੰਦਾ ਹੈ ਮਾਂ ਦਾ, ਉਸੇ ਪੇਟ ਦੇ ਅੰਦਰ ਇੱਕ ਉਹ ਮਾਸ ਖਾ ਰਹੀ ਹੈ, ਭੋਜਨ ਆ ਉਹਨਾਂ ਦਾ। ਯੂਰਪ ਦੇ ਜਿਹੜੇ ਲੋਕ ਹੈ ਉਹ ਖਾਂਦੇ ਨੇ, ਬਹੁਤ ਜ਼ਿਆਦਾ ਖਾਂਦੇ ਨੇ, ਇੱਥੋਂ ਦੇ ਲੋਕ ਵੀ ਖਾਂਦੇ ਨੇ, ਔਰਤਾਂ ਖਾਂਦੀਆਂ ਨੇ। ਹੁਣ ਦੇਖੋ ਕਮਾਲ ਦੀ ਗੱਲ ਇਹ ਹੈ ਕਿ ਇੱਕੋ ਹੀ ਪੇਟ ਹੈ, ਉਸ ਪੇਟ ਦੇ ਅੰਦਰ ਉਹ ਮਾਂ ਜਿਹੜੀ ਆ ਮਾਸ ਖਾਂਦੀ ਪਈ ਹੈ ਅਤੇ ਮਾਸ ਅੰਦਰ ਜਾ ਰਿਹਾ। ਅਤੇ ਕਮਾਲ ਦੀ ਗੱਲ ਹੈ ਕਿ ਪੇਟ ਦੀ ਅਗਨੀ ਉਸ ਮਾਸ ਨੂੰ ਗਾਲਦੀ ਪਈ ਹੈ, ਮਾਸ ਪਚਦਾ, ਪੇਟ ਦੀ ਅਗਨੀ ਜਿਹੜੀ ਹੈ ਉਸ ਮਾਸ ਨੂੰ ਗਾਲਦੀ ਪਈ ਹੈ, ਸਾੜਦੀ ਪਈ ਹੈ, ਅਤੇ ਉਹ ਫਿਰ ਜਾ ਕੇ ਬਾਅਦ 'ਚ ਖੁਰਾਕ ਬਣਦਾ ਹੈ ਨਾ, ਜੋ ਖਾ ਰਹੀ ਹੈ ਮਾਂ ਉਹ ਗਰਭਵਤੀ ਹੈ। ਪਰ ਉਸੇ ਹੀ ਪੇਟ ਦੇ ਅੰਦਰ ਇੱਕ ਛੋਟਾ ਜਿਹਾ ਟੁਕੜਾ ਹੈ ਮਾਸ ਦਾ, ਜਿਹਨੂੰ ਤੁਸੀਂ ਮਨੁੱਖ ਕਹਿ ਦਿੰਦੇ ਹੋ, ਉਹ ਪਲਦਾ ਪਿਆ ਹੈ। ਇਹ ਬੜੀ ਭਾਵਨਾ ਨਾਲ ਗੱਲ ਲੈਣੀ, ਅਸੀਂ ਸਾਰੇ ਭੈਣ ਭਰਾ ਬੈਠੇ ਹਾਂ ਅਤੇ ਗੁਰੂ ਦੇ ਸਨਮੁੱਖ ਬੈਠੇ ਹਾਂ, ਵੀ ਦੇਖੋ ਕਿੰਨੀ ਬਖਸ਼ਿਸ਼ ਆ ਉਸ ਮਾਲਕ ਦੀ, ਵੀ ਪੇਟ ਇੱਕੋ ਹੀ ਆ, ਕਿੰਨਾ ਕੁ ਵੱਡਾ ਬੰਦੇ ਦਾ ਪੇਟ ਹੁੰਦਾ, ਕਿੰਨੀਆਂ ਕੁ ਕੋਠਰੀਆਂ ਹੋਣਗੀਆਂ ਇਹਦੇ ਅੰਦਰ। ਉਸੇ ਹੀ ਪੇਟ ਦੇ ਅੰਦਰ ਇੱਕ ਗਰਭਵਤੀ ਔਰਤ ਖਾ ਰਹੀ ਹੈ ਮਾਸ ਨੂੰ, ਅਤੇ ਉਹ ਅੰਦਰ ਜਾ ਕੇ ਪੇਟ ਦੀ ਅਗਨੀ, ਜਿਹਨੂੰ ਉਦਰ ਦੀ ਅਗਨੀ ਕਿਹਾ ਜਾਂਦਾ, ਉਹਨੂੰ ਸਾੜਦੀ ਪਈ ਹੈ, ਗਾਲਦੀ ਪਈ ਹੈ, ਪਰ ਉਹਦੇ ਨਾਲ ਹੀ ਅੰਦਰ ਭਰੂਣ ਜਿਹੜਾ ਹੈ ਉਹ ਪਲਦਾ ਪਿਆ ਹੈ, ਅੱਗ ਜਿਹੜੀ ਆ ਉਹਨੂੰ ਪਾਲਦੀ ਪਈ ਹੈ। ਕੋਈ ਹੈ ਐਸੀ ਦੁਨੀਆ ਦੇ ਵਿੱਚ ਉਦਾਹਰਣ ਜਿਹੜੀ ਮਾਲਕ ਨੇ ਸਾਡੇ 'ਤੇ ਬਖਸ਼ਿਸ਼ ਕੀਤੀ ਹੈ? ਹੁਣ ਉਹ ਜਿਹੜੀ ਅੱਗ ਹੈ ਉਹ ਤਾਂ ਸਭ ਨੂੰ ਸਾੜਦੀ ਆ, ਅੱਗ ਦਾ ਤਾਂ ਕੰਮ ਹੀ ਸਾੜਨਾ, ਪਰ ਕਿਹੜੀ ਤਾਕਤ ਹੈ ਜਿਹੜੀ ਉਸ ਅੱਗ ਤੋਂ ਜਿਹੜੀ ਹੈ ਉਸ ਛੋਟੇ ਜਿਹੇ ਬੱਚੇ ਨੂੰ ਬਚਾ ਰਹੀ ਹੈ ਅਤੇ ਉਹਦਾ ਪਾਲਣਾ ਕਰਦੀ ਪਈ ਹੈ? ਮਾਲਕ ਨੇ ਅੱਜ ਸਮਝਾਇਆ, ਕਹਿੰਦੇ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ। ਮਾਤਾ ਦੇ ਉਦਰ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹ ਤੇਰੀ ਪ੍ਰਤਪਾਲਣਾ ਕਰਦਾ ਪਿਆ, ਸੋ ਕਿਉਂ ਮਨੋ ਵਿਸਾਰੀ ਹੈ, ਤੂੰ ਉਸ ਮਾਲਕ ਨੂੰ ਕਿਉਂ ਵਿਸਾਰ ਦਿੰਦਾ ਹੈ, ਤੂੰ ਉਸ ਮਾਲਕ ਨੂੰ ਕਿਉਂ ਭੁਲਾ ਦਿੰਦਾ? ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਜ਼ਾਰ, ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗੁਬਾਰ, ਹਰ ਸਿਮਰਤ ਤੂੰ ਨਾ ਜਲੇ ਮਨ ਤਨ ਉਰ ਧਾਰ। ਕਿੰਨਾ ਪਿਆਰਾ ਮਾਲਕ ਨੇ ਬਚਨ ਆਖਿਆ, ਕਹਿੰਦੇ ਉਰਦ ਮੁਖ ਉਲਟੇ ਮੂੰਹ ਭਾਰ ਤੂੰ ਉਸ ਗਰਭ ਦੇ ਵਿੱਚੋਂ ਨਹਿ। ਦੇਖੋ ਮਹਾਰਾਜ ਦੇ ਬਚਨ ਹੈ, ਅਸੀਂ ਤਾਂ ਸਿਰ ਵਿਚਾਰ ਕਰਦੇ ਪਏ ਹਾਂ, ਔਰ ਸ਼ਰਮ ਉਹਨਾਂ ਨੂੰ ਆਉਣੀ ਚਾਹੀਦੀ ਹੈ ਜਿਹੜੇ ਉਸ ਮਾਲਕ ਦੇ ਉਪਕਾਰ ਨੂੰ ਭੁੱਲ ਗਏ, ਅਸੀਂ ਵੀ ਉਸੇ ਗਰਭ 'ਚੋਂ ਨਿਕਲ ਕੇ ਆਏ ਹਾਂ। ਖਿਆਲ ਕਰਨਾ, ਮਾਲਕ ਸਾਨੂੰ ਸਮਝਾਉਂਦੇ ਨੇ ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਝਾਰ, ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗੁਬਾਰ। ਕਹਿੰਦੇ ਉਸ ਨਰਕ ਦੇ ਵਿੱਚ ਜਦੋਂ ਤੂੰ ਪਲਦਾ ਪਿਆ ਸੀ, ਹਰ ਸਿਮਰਤ ਤੂੰ ਨਾ ਜਲੇ ਮਨ ਤਨ ਉਰ ਧਾਰ। ਕਹਿੰਦੇ ਨੇ ਤੂੰ ਉਸ ਉਦਰ ਦੀ ਅਗਨੀ ਵਿੱਚ ਕਿਉਂ ਨਹੀਂ ਸੜਿਆ? ਕਿਉਂਕਿ ਮਾਲਕ ਦਾ ਸਿਮਰਨ ਤੈਨੂੰ ਬਚਾਉਂਦਾ ਪਿਆ ਸੀ। ਹਰ ਸਿਮਰਤ ਤੂੰ ਨਾ ਜਲੇ, ਰੱਬ ਦਾ ਸਿਮਰਨ ਤੈਨੂੰ ਬਚਾਉਂਦਾ ਪਿਆ ਸੀ, ਰੱਬ ਦੀ ਕਿਰਪਾ ਤੈਨੂੰ ਬਚਾਉਂਦੀ ਪਈ ਸੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, ਸ਼ਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੈ, ਰਾਖਤ ਹੈ ਅਪਨੋ ਕਰਦੈ ਕਰ ਪਾਪ ਸੰਭੂਨਾ ਭੇਟਨ ਪਾਵੈ। ਔਰ ਕੀ ਬਾਤ ਕਹਾਂ ਕਹਿ ਤੋ ਸੋ, ਸੋ ਪੇਟ ਹੀ ਕੇ ਪਟ ਬੀਚ ਬਚਾਵੈ। ਕਹਿੰਦੇ ਨੇ ਦੇਖੋ ਉਹ ਤਾਂ ਪੇਟ ਦੇ ਅੰਦਰ ਜਿਹੜਾ ਪਰਦਾ ਹੈ, ਉਸ ਪਰਦੇ ਵਿੱਚ ਵੀ ਮਾਲਕ ਜਿਹੜਾ ਸਾਡੀ ਪਾਲਣਾ ਕਰਦਾ ਪਿਆ ਹੈ, ਉਹ ਸਾਡੇ 'ਤੇ ਰਹਿਮਤ ਕਰਦਾ ਪਿਆ ਹੈ। ਮਨੋ ਕਿਉਂ ਵਿਸਾਰੀ ਹੈ ਇਹ ਵੱਡ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਕਹਿੰਦੇ ਤੂੰ ਉਸ ਮਾਲਕ ਨੂੰ ਕਿਉਂ ਵਿਸਾਰਦਾ ਪਿਆ ਜਿਹੜਾ ਤੈਨੂੰ ਉਸ ਹਨੇਰੀ ਕੋਠਰੀ ਵਿੱਚ ਵੀ ਆਹਾਰ ਦੇ ਰਿਹਾ ਸੀ, ਜਿਹੜਾ ਉੱਥੇ ਵੀ ਤੇਰੀ ਪ੍ਰਤਪਾਲਣਾ ਕਰਦਾ ਸੀ। ਉਸ ਨੂੰ ਕਿਹ ਪੋ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ। ਫਿਰ ਮਾਲਕ ਕਹਿੰਦੇ ਨੇ ਵੀ ਜੇ ਤੇਰੀ ਲਿਵ ਗਰਭ ਅਵਸਥਾ ਵਿੱਚ ਰੱਬ ਦੇ ਚਰਨਾਂ ਵਿੱਚ ਜੁੜੀ ਹੋਈ ਸੀ ਤਾਂ ਉੱਥੇ ਮਾਲਕ ਨੇ ਤੇਰੀ ਬਖਸ਼ਿਸ਼ ਕੀਤੀ, ਤੈਨੂੰ ਲਿਵ ਬਖਸ਼ੀ, ਤੈਨੂੰ ਸਿਮਰਨ ਬਖਸ਼ਿਆ ਅਤੇ ਤੂੰ ਉਸ ਅੱਗ ਦੇ ਵਿੱਚ ਸੜਿਆ ਨਾ। ਕਹਿੰਦੇ ਸੱਜਣਾ ਇੱਕ ਗੱਲ ਧਿਆਨ ਨਾਲ ਸੁਣ ਲੈ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਕਹਿੰਦੇ ਨੇ ਜਿਹੋ ਜਿਹੀ ਅੱਗ ਉਹ ਅੰਦਰ ਸੀ ਅਤੇ ਰੱਬ ਦਾ ਸਿਮਰਨ ਤੈਨੂੰ ਉਸ ਅਗਨੀ ਤੋਂ ਬਚਾਉਂਦਾ ਪਿਆ ਸੀ, ਇੱਕ ਅੱਗ ਇਹ ਸੰਸਾਰ ਦੇ ਵਿੱਚ ਹੈ। ਉਹ ਕਿਹੜੀ ਅੱਗ ਹੈ? ਉਹ ਹੈ ਤ੍ਰਿਸ਼ਨਾ ਦੀ ਅਗਨੀ, ਜਿਹਦੇ ਵਿੱਚ ਸਾਰੀ ਦੁਨੀਆ ਸੜਦੀ ਪਈ ਹੈ, ਸਾਰੀ ਦੁਨੀਆ ਖੱਪਦੀ ਪਈ ਹੈ। ਅਤੇ ਇੱਕ ਗੱਲ ਯਾਦ ਰੱਖ, ਜੇ ਲਿਵ ਨੇ ਤੈਨੂੰ ਉੱਥੇ ਬਚਾ ਲਿਆ, ਜੇ ਸਿਮਰਨ ਨੇ ਤੈਨੂੰ ਉੱਥੇ ਬਚਾ ਲਿਆ, ਤਾਂ ਸੰਸਾਰ ਵਿੱਚ ਵੀ ਤੈਨੂੰ ਬਚਾਉਣ ਵਾਲੀ ਤਾਕਤ ਜਿਹੜੀ ਹੈ ਉਹ ਰੱਬ ਦਾ ਸਿਮਰਨ ਹੈ। ਖਿਆਲ ਕਰਨਾ, ਤੋਂ ਮਾਲਕ ਸਮਝਾਉਂਦੇ ਨੇ ਮਨੋ ਕਿਉਂ ਵਿਸਾਰੀ ਹੈ ਇਹ ਵੱਡ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕੇ ਪਹੁ ਨਾ ਸਕੀ। ਕਹਿੰਦੇ ਨੇ ਬੇਸ਼ੱਕ ਦੁਨੀਆ ਦੀ ਜਿਹੜੀ ਮਾਇਆ ਹੈ ਇਹਦਾ ਬਹੁਤ ਪ੍ਰਭਾਵ ਹੈ, ਪਰ ਉਸ ਰੱਬ ਦੇ ਪਿਆਰਿਆਂ ਨੂੰ ਦੁਨੀਆ ਦੀ ਜਿਹੜੀ ਮਾਇਆ ਹੈ ਉਹ ਨਹੀਂ ਕੁਝ ਵਿਗਾੜ ਸਕਦੀ। ਜਦੋਂ ਅਸੀਂ ਕਬੀਰ ਸਾਹਿਬ ਦੇ ਸਲੋਕ ਪੜ੍ਹਦੇ ਹਾਂ ਨਾ, ਕਬੀਰ ਸਾਹਿਬ ਜੀ ਦਾ ਪਹਿਲਾ ਸਲੋਕ ਹੈ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦਿ ਯੁਗਾ ਦੀ ਸਗਲ ਭਗਤ ਤਾਂ ਕੋ ਸੁਖ ਵਿਸਰਾਮ। ਇਸੇ ਸਲੋਕਾਂ ਦੇ ਅੰਦਰ ਚੌਥਾ ਕਿ ਪੰਜਵਾਂ ਨੰਬਰ ਜਿਹੜਾ ਸਲੋਕ ਹੈ ਨਾ, ਬਾਬਾ ਕਬੀਰ ਸਾਹਿਬ ਜੀ ਆਖਦੇ ਨੇ, ਕਬੀਰ ਆਈ ਮੁਝੇ ਪੈ ਅਨਿਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਕਹਿੰਦੇ ਨੇ ਦੁਨੀਆ ਦਾ ਮਾਇਆ ਦੁਨੀਆ ਦਾ ਮੋਹ ਕਈ ਰੂਪ ਧਾਰਨ ਕਰਕੇ ਮੇਰੇ ਕੋਲ ਆਇਆ, ਪਰ ਦੇਖੋ ਕਿਰਪਾ ਮੇਰੇ ਦਾਤੇ ਦੀ, ਮੈਨੂੰ ਹਰ ਵੇਲੇ ਰੱਬ ਦੇ ਸਿਮਰਨ ਨੇ ਬਚਾ ਲਿਆ। ਮੈਂ ਜਿਉਂ ਜਿਉਂ ਮਾਲਕ ਦੇ ਚਰਨੀ ਲੱਗ ਕੇ ਜੁੜਿਆ, ਤਿਉਂ ਤਿਉਂ ਜਿਹੜਾ ਸੀ ਮੈਂ ਇਸ ਮੋਹ ਮਾਇਆ ਦੇ ਵਿੱਚ ਗਲਤਾਨ ਨਹੀਂ ਹੋ ਸਕਿਆ। ਤੋ ਮਾਲਕ ਸਮਝਾਉਂਦੇ ਨੇ ਉਸ ਨੂੰ ਕਿ ਪੋਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ, ਜਿਹਨੂੰ ਮਾਲਕ ਆਪਣੀ ਲਿਵ ਬਖਸ਼ਦਾ ਹੈ। ਦੇਖੋ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀਗੀ ਵੀ ਸੰਸਾਰ ਵਿੱਚ ਸਾਡਾ ਜੀਵਨ ਦੋ ਤਰੀਕੇ ਨਾਲ ਬਤੀਤ ਹੋ ਸਕਦਾ ਹੈ, ਦੋ ਤਰੀਕੇ ਦੇ ਨਾਲ। ਇੱਕ ਹੈ ਲਿਵ ਦਾ ਰਸਤਾ ਅਤੇ ਦੂਸਰਾ ਜਿਹੜਾ ਹੈ ਉਹ ਹੈ ਤ੍ਰਿਸ਼ਨਾ ਦਾ ਰਸਤਾ। ਲਿਵ ਦਾ ਰਸਤਾ ਜਿਹੜਾ ਹੁੰਦਾ ਉਸ ਰਸਤੇ 'ਤੇ ਜਦੋਂ ਬੰਦਾ ਚੱਲਦਾ ਅਤੇ ਆਪਣੇ ਆਪ ਨੂੰ ਸੰਕੋਚਣਾ ਸ਼ੁਰੂ ਕਰ ਦਿੰਦਾ ਹੈ, ਸੰਕੋਚਦਾ ਆਪਣੇ ਆਪ ਨੂੰ। ਦੁਨੀਆ ਦੀਆਂ ਵਡਿਆਈਆਂ ਇਹਦੀ ਪਰਵਾਹ ਕੋਈ ਨਹੀਂ, ਦੁਨੀਆ 'ਚ ਕੋਈ ਮਾਣ ਬਖਸ਼ਦਾ ਅਪਮਾਨ ਬਖਸ਼ਦਾ ਕੋਈ ਪਰਵਾਹ ਨਹੀਂ, ਦੁਨੀਆ ਵਿੱਚ ਮੇਰਾ ਨਾਮ ਹੋਵੇ ਕੋਈ ਪਰਵਾਹ ਨਹੀਂ, ਦੁਨੀਆ ਵਿੱਚ ਮੈਨੂੰ ਕੋਈ ਜਾਣਦਾ ਕੋਈ ਪਰਵਾਹ ਨਹੀਂ ਹੈ। ਮਾਲਕ ਸਮਝਾਉਂਦੇ ਨੇ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੇ ਭਾਉ ਦੂਜਾ ਲਾਇਆ। ਕਹਿੰਦੇ ਨੇ ਜਦੋਂ ਹੀ ਮਨੁੱਖ ਦੀ ਲਿਵ ਟੁੱਟਦੀ ਹੈ, ਲਿਵ ਦਾ ਮਤਲਬ ਕੀ ਹੈ, ਆਪਣੇ ਆਪ ਨੂੰ ਸੰਕੋਚ ਲੈਣਾ, ਆਪਣੇ ਆਪ ਨੂੰ ਸੰਕੋਚ ਲੈਣਾ, ਆਪਣੇ ਆਪ ਨੂੰ ਮਾਲਕ ਦੇ ਹਵਾਲੇ ਕਰ ਲੈਣਾ, ਅਤੇ ਤ੍ਰਿਸ਼ਨਾ ਕੀ ਹੈ, ਆਪਣੇ ਆਪ ਦਾ ਦਿਖਾਵਾ ਕਰਨਾ। ਦਿਖਾਵਾ ਵੀ ਬੰਦਾ ਇੱਥੋਂ ਤੱਕ ਕਰਦਾ, ਅੱਜ ਕੱਲ੍ਹ ਬਹੁਤੇ ਘਰ ਜਿਹਨਾਂ 'ਚ ਅੱਗ ਲੱਗਦੀ ਪਈ ਹੈ ਨਾ, ਸੜਦੇ ਪਈ ਹੈ ਦੁਨੀਆ, ਉਹਦਾ ਮੂਲ ਕਾਰਨ ਜਿਹੜਾ ਹੈ ਸਾਡਾ ਦਿਖਾਵਾ ਹੈ, ਇਹ ਤ੍ਰਿਸ਼ਨਾ ਦਾ ਇੱਕ ਰੂਪ ਹੈ। ਚਲੋ ਮੈਨੂੰ ਇੱਕ ਘਟਨਾ ਯਾਦ ਆ ਗਈ, ਇੱਕ ਬੀਬੀ ਨੇ ਅੰਗੂਠੀ ਬਣਾਈ, ਅੰਗੂਠੀ ਵਿੱਚ ਹੀਰਾ ਪਵਾਇਆ ਅਤੇ ਉਹ ਹੁਣ ਲੋਕਾਂ ਨੂੰ ਦਿਖਾਉਣਾ ਚਾਹੁੰਦੀ ਸੀ, ਜਿਹਦੇ ਕੋਲ ਵੀ ਜਾਵੇ ਕੋਈ ਗੱਲ ਛੇੜੇ ਅਤੇ ਉਹ ਆਪਣੀਆਂ ਗੱਲਾਂ ਲੈ ਕੇ ਬਹਿ ਜਾਵੇ, ਉਹ ਬੜੀ ਦੁਖੀ ਹੋ ਗਈ ਵੀ ਹੱਦ ਹੋ ਗਈ, ਮੈਂ ਲੋਕਾਂ ਨੂੰ ਗੱਲ ਦੱਸਣਾ ਚਾਹੁੰਦੀ, ਮੇਰੀ ਗੱਲ ਸੁਣ ਕੇ ਰਾਜੀ ਕੋਈ ਨਹੀਂ। ਬੜੀ ਗੁੱਸੇ ਵਿੱਚ ਘਰ ਆਈ, ਉਹਨੇ ਘਰ ਆ ਕੇ ਸਾਰੇ ਘਰ ਨੂੰ ਅੱਗ ਲਾ ਛੱਡੀ, ਲੋਕ ਇਕੱਠੇ ਹੋ ਗਏ, ਕਹਿੰਦੇ ਅੱਗ 'ਚ ਸੜ ਗਿਆ, ਸਭ ਕੁਝ ਸੜ ਗਿਆ, ਭੈਣੇ ਤੇਰਾ ਸਭ ਕੁਝ ਸੜ ਗਿਆ। ਕਹਿੰਦੀ ਹਾਂ ਸਭ ਕੁਝ ਸੜ ਗਿਆ ਪਰ ਮੇਰੀ ਆ ਅੰਗੂਠੀ ਬਚ ਗਈ ਹੈ, ਦਿਖਾਣੀ ਤਾਂ ਅੰਗੂਠੀ ਸੀ। ਕਹਿੰਦੀ ਸਭ ਕੁਝ ਘਰ 'ਚ ਸੜ ਗਿਆ, ਭੈਣੇ ਤੇਰਾ ਸੜ ਗਿਆ। ਕਹਿੰਦੀ ਹਾਂ ਸਭ ਕੁਝ ਸੜ ਗਿਆ ਪਰ ਰੱਬ ਦੀ ਕਿਰਪਾ, ਸ਼ੁਕਰ ਹੈ ਕਿ ਮੇਰੀ ਇਹ ਅੰਗੂਠੀ ਬਚ ਗਈ। ਦੁਨੀਆ ਉਸ ਅੰਗੂਠੀ ਨੂੰ ਦੇਖਦੀ ਪਈ ਹੈ, ਪਰ ਇਸ ਦਿਖਾਵੇ ਦੇ ਵਾਸਤੇ ਉਹ ਆਪਣੇ ਘਰ ਨੂੰ ਅੱਗ ਲਾ ਲੈਂਦੀ ਹੈ। ਇਹ ਗੱਲ ਕਿਸੇ ਇੱਕ ਦੀ ਨਹੀਂ ਹੈ, ਇਹ ਕਿਸੇ ਔਰਤ ਦੀ ਗੱਲ ਨਹੀਂ ਹੈ, ਇਹ ਸਾਡੀ ਜੀਵਾਤਮਾ ਦੀ ਗੱਲ ਹੈ, ਇਹ ਸਾਡੇ ਜੀਵਨ ਦੀ ਗੱਲ ਹੈ, ਇਹ ਸਾਡੀ ਕਾਇਆ ਦੀ ਗੱਲ ਹੈ। ਅਸੀਂ ਦਿਖਾਵੇ ਦੇ ਵਿੱਚ ਹੀ ਆਪਣਾ ਸਾਰਾ ਸਮਾਂ ਬਰਬਾਦ ਕਰ ਦਿੰਦੇ ਹਾਂ, ਦਿਖਾਵੇ ਦੇ ਵਿੱਚ ਹੀ ਆਪਣਾ ਜੀਵਨ ਸਾਰੇ ਦਾ ਸਾਰਾ ਜਿਹੜਾ ਅਸੀਂ ਖਤਮ ਕਰ ਬੈਂਦੇ ਹਾਂ। ਦਿਖਾਵਾ ਤ੍ਰਿਸ਼ਨਾ ਹੈ ਅਤੇ ਆਪਣੇ ਆਪ ਨੂੰ ਸੰਕੋਚ ਲੈਣਾ ਇਹ ਲਿਵ ਹੈ। ਜਿਸ ਇਨਸਾਨ ਦੇ ਅੰਦਰ ਦੁਨਿਆਵੀ ਰੌਲਾ ਹੋਵੇਗਾ, ਦਿਖਾਵਾ ਹੋਵੇਗਾ, ਉਹਦੇ ਅੰਦਰ ਕਦੀ ਵੀ ਲਿਵ ਪੈਦਾ ਨਹੀਂ ਹੋ ਸਕਦੀ ਹੈ। ਅੰਦਰ ਲਿਵ ਪੈਦਾ ਉਹਦੇ ਹੋ ਸਕਦੀ ਹੈ ਜਿਹੜਾ ਬਾਹਰਲੋਂ ਆਪਣੇ ਆਪ ਨੂੰ ਸੰਕੋਚ ਲੈਂਦਾ ਹੈ, ਜਿਹਨੂੰ ਮਹਾਰਾਜ ਦੀ ਬਾਣੀ ਆਖਦੀ ਮੂੰਦ ਲੀਏ ਦਰਵਾਜ਼ੇ ਵਾਜੇ ਅਨਹਤ ਵਾਜੇ। ਕਹਿੰਦੇ ਹੁਣ ਅਸੀਂ ਸਾਰੇ ਦਰਵਾਜ਼ੇ ਬੰਦ ਕਰ ਲਏ ਹੈ, ਹੁਣ ਜੀ ਨਹੀਂ ਕਰਦਾ ਕਿਸੇ ਵੱਲ ਤੱਕੀਏ, ਹੁਣ ਤਾਂ ਜੀ ਕਰਦਾ ਹੈ। ਪਹਿਲਾਂ ਇਹ ਸੋਚ ਹੁੰਦੀ ਸੀਗੀ ਵੀ ਦੁਨੀਆ ਮੈਨੂੰ ਦੇਖੇ, ਮੇਰੇ ਚਿਹਰੇ ਨੂੰ ਦੇਖੇ, ਦੁਨੀਆ ਮੈਨੂੰ ਮਾਣ ਵਡਿਆਈ ਦੇਵੇ, ਹੁਣ ਤਾਂ ਸਿਰਫ ਇੱਕੋ ਹੀ ਰਹਿੰਦਾ ਹੈ ਕਿ ਦਾਤਾ ਦੁਨੀਆ ਭਾਵਾਂ ਮੇਰੀ ਵਡਿਆਈ ਕਰੇ, ਮੇਰੀ ਬੁਰਾਈ ਕਰੇ, ਬਸ ਤੇਰੇ ਦਰ 'ਤੇ ਜਿਹੜਾ ਹੈ ਨਾ ਮੇਰਾ ਸੁਰਖੁਰ ਹੋ ਜਾਣਾ ਚਾਹੀਦਾ ਹੈ, ਮੇਰਾ ਤੇਰੇ ਦਰ 'ਤੇ ਜਿਹੜਾ ਮੁੱਖ ਉੱਜਲ ਹੋ ਜਾਣਾ ਚਾਹੀਦਾ, ਮੈਨੂੰ ਦੁਨੀਆ ਦੀ ਪਰਵਾਹ ਨਹੀਂ। ਔਰ ਤੁਹਾਨੂੰ ਪਤਾ ਗੁਰਬਾਣੀ 'ਚ ਤਰੀਕਾ ਦੱਸਿਆ ਕਿ ਤੁਹਾਡਾ ਉਸ ਰੱਬ ਦੀ ਦਰਗਾਹ 'ਤੇ ਜਿਹੜਾ ਸੁੱਚਾ ਮੂੰਹ ਕਿਵੇਂ ਜਾ ਸਕਦਾ। ਅਸੀਂ ਕਹਿੰਦੇ ਸੁੱਚੇ ਮੂੰਹ, ਮੂੰਹ ਕਦੀ ਸੁੱਚਾ ਨਹੀਂ ਹੁੰਦਾ, ਸਾਫ਼ ਤਾਂ ਹੋ ਸਕਦਾ, ਸੁੱਚਾ ਕਿਵੇਂ ਹੋਵੇਗਾ। ਤੁਸੀਂ ਕਰੂਲੀ ਕਰਕੇ ਮੂੰਹ ਨੂੰ ਸਾਫ਼ ਤਾਂ ਕਰ ਸਕਦੇ ਹੋ, ਜਿਹੜੀ ਜ਼ੁਬਾਨ ਵਿੱਚੋਂ ਮਾੜੇ ਬਚਨ ਨਿਕਲਦੇ ਹੈ ਉਹ ਤਾਂ ਸਦਾ ਬਦਬੂ ਆਉਂਦੀ ਰਹਿੰਦੀ ਹੈ, ਸਾਡੇ ਮੁੱਖ ਦੇ ਵਿੱਚੋਂ ਬਦਬੂ ਅਲਫਾਜ਼ਾਂ ਦੀ ਆ ਰਹੀ ਹੈ। ਡਰ ਲੱਗਦਾ ਇਸ ਬੰਦੇ ਨੂੰ ਬੁਲਾਇਓ, ਨਾ ਇਹਨੂੰ ਬੋਲਣ ਦਾ ਪਤਾ ਕੋਈ ਨਹੀਂ, ਪਤਾ ਨਹੀਂ ਕੀ ਕੁਛ ਬੋਲ ਦਿੰਦਾ ਹੈ। ਮੁੱਖ ਸੁੱਚਾ ਕਦੋਂ ਹੁੰਦਾ ਹੈ, ਸਾਫ਼ ਤਾਂ ਪਾਣੀ ਕਰ ਸਕਦਾ ਹੈ, ਰੋਜ਼ ਪਾਣੀ ਪੀਂਦੇ ਸਾਫ਼ ਹੋ ਜਾਂਦਾ, ਬੁਰਸ਼ ਕਰਦੇ ਸਾਫ਼ ਹੋ ਜਾਂਦਾ। ਜਿਵੇਂ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ, ਪਾਣੀ ਹੱਥਾਂ ਨੂੰ ਸਾਫ਼ ਕਰਦਾ ਹੈ, ਪਰ ਹੱਥਾਂ ਨੂੰ ਸੁੱਚੇ ਜਿਹੜਾ ਹੈ ਉਹ ਸੇਵਾ ਕਰਦੀ ਹੈ। ਹੱਥ ਸੁੱਚੇ ਜਿਹੜੇ ਹੈ ਉਹ ਸੇਵਾ ਦੇ ਨਾਲ ਹੁੰਦੇ ਹੈ, ਸਾਫ਼ ਪਾਣੀ ਦੇ ਨਾਲ ਹੁੰਦੇ ਹੈ। ਸਾਡਾ ਮੁੱਖੜਾ ਜਿਹੜਾ ਹੈ ਉਹਨੂੰ ਪਾਣੀ ਸਾਫ਼ ਕਰਦਾ, ਪਰ ਸਾਡੇ ਮੁੱਖੜ ਜਿਹੜਾ ਹੈ ਉਹ ਸੁੱਚਾ ਕਿਵੇਂ ਹੁੰਦਾ ਹੈ, ਉਹ ਸੁਰਖਰੂ ਕਿਵੇਂ ਹੁੰਦਾ ਹੈ, ਉਹ ਉਜਲਾ ਕਿਵੇਂ ਹੁੰਦਾ ਹੈ, ਮਾਲਕ ਨੇ ਸਾਨੂੰ ਯੁਕਤੀ ਦੱਸੀ ਹੈ। ਕਹਿੰਦੇ ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਪਹਿਲੀ ਗੱਲ ਇਹ ਹੈ ਕਿ ਤੇਰੇ ਮਨ ਵਿੱਚ ਰੱਬ ਦੀ ਉਸਤਤ ਸ਼ੁਰੂ ਹੋ ਜਾਵੇ। ਦੁਨੀਆ ਦੀ ਉਸਤਤ ਕਰਨ ਵਾਲਿਆ, ਤੂੰ ਰੱਬ ਦੀ ਵੀ ਉਸਤਤ ਕਰ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਅਤੇ ਅੰਮ੍ਰਿਤ ਕੀ ਹੈ? ਉਸ ਪਰਮੇਸ਼ਰ ਦਾ ਨਾਮ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਬਖਾਣੀ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਉਸ ਪਰਮੇਸ਼ਰ ਦਾ ਨਾਮ ਹੀ ਸਭ ਤੋਂ ਵੱਡੀ ਦਾਤ ਹੈ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ। ਪਰਮੇਸ਼ਰ ਦਾ ਨਾਮ ਸਿਮਰਨ ਹੈ। ਅਤੇ ਸਤਿਗੁਰ ਜੀ ਆਖਦੇ ਨੇ ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਓ ਜੀਓ। ਨੈਨੋ ਪੇਗ ਠਾਕੁਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ। ਫਿਰ ਅੱਗੇ ਮਾਲਕ ਨੇ ਆਖਿਆ, ਕਹਿੰਦੇ ਹਰ ਦਰਗਹਿ ਮੁਖ ਉੱਜਲ ਮੱਥਾ। ਹਰ ਦਰਗਹਿ, ਤੇਰੇ ਦਰਗਾਹ ਦੇ ਵਿੱਚ ਜਾ ਕੇ ਜਿਹੜਾ ਮੁੱਖ ਉਜਲਾ ਹੋ ਸਕਦਾ ਹੈ, ਜਦੋਂ ਤੂੰ ਉਸ ਮਾਲਕ ਦੇ ਨਾਲ ਸੱਚ ਦਾ ਵਿਵਹਾਰ ਕਰੇਗਾ। ਹਰ ਦਰਗਹਿ ਨਾਨਕ ਉੱਜਲ ਮੱਥਾ, ਤੇਰਾ ਦਰਗਾਹ ਦੇ ਵਿੱਚ ਮੁੱਖ ਉੱਜਲ ਉਦੋਂ ਹੋਵੇਗਾ ਜਦੋਂ ਰਸਨਾ ਤੂੰ ਅੰਮ੍ਰਿਤ ਪੀਵੇਗਾ। ਨੈਨੋ ਪੇਖ ਠਾਕੁਰ ਕਾ ਰੰਗ, ਆਪਣੀਆਂ ਅੱਖਾਂ ਦੇ ਨਾਲ ਇਹ ਨਾ ਦੇਖੇ ਕਿ ਇਹ ਮੇਰਾ ਦੁਸ਼ਮਣ ਹੈ, ਇਹ ਮੇਰਾ ਭਰਾ ਹੈ, ਇਹਦੇ ਤੋਂ ਮੈਨੂੰ ਸਵਾਰਥ ਹੈ, ਇਹਦੇ ਤੋਂ ਮੈਨੂੰ ਮੇਰਾ ਸਵਾਰਥ ਪੂਰਾ ਹੋ ਸਕਦਾ। ਕਹਿੰਦੇ ਸਾਰਿਆਂ ਨੂੰ ਰੱਬ ਕਰਕੇ ਦੇਖ, ਕੋਈ ਬੁਰਾ ਕਹਿੰਦਾ, ਕੋਈ ਚੰਗਾ ਕਹਿੰਦਾ ਪਿਆ, ਸਭ ਰੱਬ ਦੇ ਰੰਗ ਹੈ। ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਓ ਜੀਓ। ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ। ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਹਿ ਨਾਨਕ ਉੱਜਲ ਮੱਥਾ। ਕਹਿੰਦੇ ਨੇ ਆਪਣੇ ਹੱਥਾਂ ਦੇ ਨਾਲ ਉਹ ਕਰਮ ਕਰ ਜਿਹੜੇ ਕਰਮ ਤੇਰੇ ਮਾਲਕ ਨੂੰ ਪਸੰਦ ਹੈ। ਕਰ ਹਰ ਕਰਮ ਸਰਵਨ ਹਰ ਕਥਾ, ਸਰਵਣਾਂ ਦੇ ਨਾਲ ਕੰਨਾਂ ਦੇ ਨਾਲ ਤੂੰ ਮਾਲਕ ਦੀ ਵਿਚਾਰ ਨੂੰ ਸੁਣ। ਹਰ ਦਰਗਹਿ ਨਾਨਕ ਉੱਜਲ ਮੱਥਾ, ਕਹਿੰਦੇ ਦਰਗਾਹ ਵਿੱਚ ਤੇਰਾ ਮੁੱਖ ਉੱਜਲ ਹੋ ਜਾਵੇਗਾ, ਤੇਰਾ ਮੱਥਾ ਸਿਰਖਰੂ ਹੋ ਜਾਵੇਗਾ ਜੇ ਤੂੰ ਇਹ ਆਪਣੇ ਜੀਵਨ 'ਚ ਕਮਾਉਣਾ। ਤੋ ਸਤਿਗੁਰੂ ਜੀ ਆਖਦੇ ਨੇ, ਉਸ ਨੂੰ ਕੇ ਪੋਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ। ਕਹਿੰਦੇ ਆਪਣੀ ਲਿਵ ਮਾਲਕ ਸਾਨੂੰ ਆਪ ਸਾਡੇ ਅੰਦਰ ਲਗਾਉਂਦਾ, ਅਤੇ ਗੁਰੂ ਦੇ ਸਨਮੁੱਖ ਹੋ ਕੇ ਹੀ ਅਸੀਂ ਜਿਹੜਾ ਉਹਦੀਆਂ ਬਖਸ਼ਿਸ਼ਾਂ ਨੂੰ ਪਾ ਸਕਦੇ ਹਾਂ। ਅਖੀਲਾ ਬਚਨ ਕਹੇ ਨਾਨਕ ਏਵਡ ਦਾਤਾ, ਸੋ ਕਿਉਂ ਮਨੋ ਵਿਸਾਰੀ ਹੈ। ਮਾਲਕ ਐਡਾ ਵੱਡਾ ਦਾਤਾਰ ਹੈ, ਇੰਨੀਆਂ ਵੱਡੀਆਂ ਦਾਤਾਂ ਤੇਰੀ ਝੋਲੀ ਵਿੱਚ ਪਾਉਣ ਵਾਲਾ ਉਹ ਸਾਹਿਬ ਦਾਤਾਰ। ਅਤੇ ਸੱਜਣਾ ਤੈਨੂੰ ਸਭ ਕੁਝ ਚੇਤੇ ਹੈ, ਕਿਹਦੇ ਕੋਲ ਲੈਣੇ ਹੈ ਅਤੇ ਕਿਹਦੇ ਤੂੰ ਦੇਣੇ ਹੈ ਤੈਨੂੰ ਸਭ ਚੇਤੇ ਹੈ। ਕਿੱਥੋਂ ਤੈਨੂੰ ਨੁਕਸਾਨ ਹੁੰਦਾ ਅਤੇ ਕਿੱਥੋਂ ਤੈਨੂੰ ਫਾਇਦਾ ਹੁੰਦਾ ਤੈਨੂੰ ਸਭ ਚੇਤੇ ਹੈ। ਪਰ ਕਦੀ ਉਸ ਮਾਲਕ ਨੂੰ ਚੇਤੇ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਮਾਲਕ ਜਿਹੜਾ ਤੈਨੂੰ ਦਿਨ ਰਾਤ ਦੇ ਰਿਹਾ ਹੈ? ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਏ, ਜਿਹਦਾ ਦਿੱਤਾ ਤੂੰ ਜੁਗਾ ਜੁਗੰਤਰਾਂ ਤੋਂ ਖਾ ਰਿਹਾ ਹੈ। ਸੱਜਣਾ ਤੈਨੂੰ ਸਾਰਾ ਕੁਝ ਚੇਤੇ ਹੈ, ਜੇ ਭੁੱਲਿਆ ਹੈ ਤਾਂ ਉਹ ਰੱਬ ਭੁੱਲਿਆ ਹੈ, ਜੇ ਵਿਸਰਿਆ ਹੈ ਤਾਂ ਉਹ ਨਿਰੰਕਾਰ ਵਿਸਰਿਆ ਹੈ। ਤੋ ਦਾਤਾ ਜੀ ਆਖਦੇ ਨੇ ਕਿ ਇਹ ਮੇਰੇ ਮਨਾਂ ਕਹੇ ਨਾਨਕ ਏਵਡ ਦਾਤਾ, ਸੋ ਕਿਉਂ ਮਨੋਂ ਵਿਸਾਰੀ ਹੈ। ਵੀ ਐਸੇ ਮਾਲਕ ਨੂੰ ਆਪਣੇ ਮਨ ਤੋਂ ਕਿਉਂ ਵਿਸਾਰੀਏ ਜਿਹੜਾ ਮਾਲਕ ਮਾਤ ਗਰਭ ਤੋਂ ਲੈ ਕੇ ਅਖੀਰਲੇ ਸਮੇਂ ਤੱਕ ਹਰ ਵੇਲੇ ਸਾਡੀ ਪ੍ਰਤਪਾਲਨਾ ਕਰਦਾ ਹੈ, ਹਰ ਵੇਲੇ ਸਾਡੇ ਦੁੱਖ ਸੁੱਖ ਦੇ ਵਿੱਚ ਸੰਗੀ ਬਣਦਾ ਹੈ। ਗੁਰੂ ਕਿਰਪਾ ਕਰਨ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਉਸ ਮਾਲਕ ਦੇ ਚਰਨਾਂ ਦੇ ਵਿੱਚ ਅਸੀਂ ਜੁੜ ਸਕੀਏ, ਉਸ ਮਾਲਕ ਦੀ ਸਿਫਤ ਸਲਾਹ ਕਰ ਸਕੀਏ। ਤੁਸੀਂ ਦਾਸ ਨੂੰ ਬੜਾ ਪਿਆਰ ਦਿੱਤਾ ਹੈ, ਮੈਂ ਘੜੀ ਮੁੜੀ ਕਹਿਣਾ ਨਹੀਂ ਚਾਹੁੰਦਾ, ਬਹੁਤ ਤੁਸੀਂ ਮਾਣ ਬਖਸ਼ਿਆ, ਗੁਰੂ ਕਿਰਪਾ ਕਰਨ, ਜਦੋਂ ਆਵਾਜ਼ ਮਾਰੋਗੇ ਉਸ ਵੇਲੇ ਤੁਹਾਡੇ ਕੋਲ ਹਾਜ਼ਰ ਹੋ ਜਾਵਾਂਗੇ। ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਸਾਰੀ ਸੰਗਤ ਦਾ, ਪ੍ਰਬੰਧਕ ਵੀਰਾਂ ਦਾ, ਅਤੇ ਜਿਨ੍ਹਾਂ ਨੇ ਵੀ ਮਾਣ ਵਡਿਆਈ ਬਖਸ਼ੀ ਹੈ ਗੁਰੂ ਕਿਰਪਾ ਕਰਨ ਇਹ ਸਿਲਸਿਲਾ, ਕਿਉਂਕਿ ਸਾਡੀ ਇੱਕ ਚਾਹਤ ਹੈ, ਮਨ ਦੀ ਇੱਕ ਕਾਮਨਾ ਹੈ ਕਿ ਜਦੋਂ ਹੁਣ ਅਸੀਂ ਆ ਰਹੇ ਹਾਂ ਨਾ ਇੱਥੇ, ਤਾਂ ਸਾਡੀ ਇਹ ਬਿਲਡਿੰਗ ਤਿਆਰ ਹੋ ਰਹੀ ਹੈ ਅਤੇ ਬਹੁਤ ਵਧੀਆ ਇੰਤਜ਼ਾਮ ਹੈ ਖਾਣ ਪੀਣ ਦਾ, ਰਹਿਣ ਸਹਿਣ ਦਾ। ਪਰ ਉਹ ਸਮਾਂ ਕਿੰਨਾ ਸੋਹਣਾ ਹੋਵੇਗਾ ਜਦੋਂ ਗੁਰੂ ਮਹਾਰਾਜ ਦੀ ਉੱਪਰਲੀ ਇਮਾਰਤ ਬਣੇਗੀ, ਸੋਹਣੇ ਦਰਬਾਰ ਸਾਹਿਬ ਬਣਨਗੇ, ਅਤੇ ਜਦੋਂ ਅਸੀਂ ਆਵਾਂਗੇ ਤਾਂ ਅਸੀਂ ਆਖਾਂਗੇ ਵਾਹ ਕਿਆ ਬਾਤ ਹੈ, ਜਦੋਂ ਪਹਿਲੀ ਵਾਰ ਆਏ ਸੀਗੇ ਉਦੋਂ ਥੋੜ੍ਹੀ ਥੋੜ੍ਹੀ ਜਿਹੜਾ ਸੀਗਾ ਇਹ ਸਹੂਲਤਾਂ ਨਹੀਂ ਸੀ ਸਾਡੇ ਕੋਲ, ਕਿਉਂਕਿ ਸਾਡੀ ਮਜਬੂਰੀ, ਅਸੀਂ ਰਲ ਮਿਲ ਕੇ ਇਹ ਸੇਵਾ ਕਰ ਰਹੇ ਹਾਂ। ਪਰ ਜਦੋਂ ਦਰਬਾਰ ਸਾਹਿਬ ਬਣਨਗੇ, ਲਿਫਟਾਂ ਚੱਲਣਗੀਆਂ, ਤਾਂ ਉਹਦਾ ਆਨੰਦ ਵੀ ਵੱਖਰਾ ਹੋਵੇਗਾ। ਗੁਰੂ ਕਿਰਪਾ ਕਰਨ, ਜਦੋਂ ਅੱਗੇ ਵਾਸਤੇ ਮੌਕਾ ਮਿਲੇ ਤਾਂ ਫਿਰ ਮਹਾਰਾਜ ਦੇ ਚਰਨਾਂ 'ਚ ਲਿਫਟ ਵਿੱਚ ਬੈਠ ਕੇ ਉੱਪਰ ਜਾਈਏ, ਤੀਜੇ ਹਾਲ ਦੇ ਵਿੱਚ ਆਨੰਦ ਮਾਣੀਏ, ਉਹ ਵੀ ਅਸੀਂ ਜ਼ਰੂਰ ਦੇਖਣਾ ਚਾਹਵਾਂਗੇ। ਗੁਰੂ ਕਿਰਪਾ ਕਰਨੇ ਪਿਆਰ ਬਣਿਆ ਰਹੇ। ਅਗਲੇ ਭਾਈ ਸਾਹਿਬ ਜੋ ਆ ਰਹੇ ਨੇ, ਭਾਈ ਬਲਜੀਤ ਸਿੰਘ ਜੀ, ਉਹਨਾਂ ਬਾਰੇ ਪੂਰਾ ਦੱਸਣਾ ਆਪ ਜੀ ਨੂੰ, ਵੀਰ ਜੀ ਉਹਨਾਂ ਦੀ ਡਿਊਟੀ ਹੈ, ਸਦਾ ਅਜੀਤ ਸਿੰਘ ਜੀ ਹੋਣੀ ਦੱਸਣਗੇ ਉਹਨਾਂ ਬਾਰੇ ਸਭ ਕੁਛ। ਲੇਕਿਨ ਮੈਨੂੰ ਥੋੜ੍ਹਾ ਜਿਹਾ, ਮੇਰੇ ਪਹਿਲੀ ਵਾਰ ਦਰਸ਼ਨ ਹੋਏ ਆ, ਬੜੀ ਕਿਰਪਾ ਹੈ, ਵਿਦਵਾਨ ਹੈ, ਮਾਲਕ ਦੀ ਕਿਰਪਾ ਹੈ। ਤੋ ਗੁਰੂ ਕਿਰਪਾ ਕਰਨ ਸਾਧ ਸੰਗਤ ਜੀ, ਇਸੇ ਤਰੀਕੇ ਦੇ ਨਾਲ ਪਿਆਰ ਬਣਿਆ ਰਹੇ। ਸਾਡਾ ਰੋਮ ਰੋਮ ਤੁਹਾਡਾ ਕਰਜਾਈ ਹੈ, ਤੁਸੀਂ ਬੜਾ ਮਾਣ ਬਖਸ਼ਦੇ ਹੋ, ਬਹੁਤ ਹੀ ਪਿਆਰ ਬਖਸ਼ਦੇ ਹੋ। ਮੈਂ ਬਹੁਤੀ ਤਾਰੀਫ ਨਹੀਂ ਕਰਨਾ ਚਾਹੁੰਦਾ, ਨਾ ਕਿਸੇ ਦਾ ਨਾਂ ਲੈਣਾ ਚਾਹੁੰਦਾ, ਉਹ ਮੇਰਾ ਦਾਤਾ ਆਪ ਜਾਣੀ ਜਾਣ ਹੈ, ਉਹਦੇ ਤੋਂ ਕੁਝ ਨਹੀਂ ਛੁਪਿਆ ਹੋਇਆ। ਇਸੇ ਤਰੀਕੇ ਦੇ ਨਾਲ ਪਿਆਰ ਬਣਿਆ ਰਹੇ, ਗੁਰੂ ਕੀਆਂ ਇਮਾਰਤਾਂ ਬਣਦੀਆਂ ਰਹਿਣ, ਸੋਹਣੇ ਦਰਬਾਰ ਸਾਹਿਬ ਬਣਦੇ ਰਹਿਣ, ਫਿਰ ਸਮਾਂ ਬਖਸ਼ਿਆ ਅਤੇ ਜ਼ਰੂਰ ਅਸੀਂ ਜਿਹੜਾ ਹੈ ਆਪ ਜੀ ਦੇ ਦੀਦਾਰ ਕਰਾਂਗੇ। ਅੱਜ ਆਖਰੀ ਹਾਜ਼ਰੀ ਹੈ, ਹੁਣ ਇੱਥੇ ਹੀ ਸਮਾਪਤੀ ਹੈ, ਦਾਸ ਨੇ ਰਾਤ ਨੂੰ ਚਲੇ ਜਾਣਾ ਜੀ। ਗੁਰੂ ਕਿਰਪਾ ਕਰਨ, ਤੁਸੀਂ ਵੀ ਕਦੀ ਇੰਡੀਆ ਆਵੋ ਅਤੇ ਸਾਨੂੰ ਫੋਨ ਕਰ ਦਿਆ ਕਰੋ, ਸਾਨੂੰ ਵੀ ਸੇਵਾ ਦਾ ਮੌਕਾ ਦੇਵੋ। ਗੁਰੂ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ ਫਤਿਹ ਦੀ ਸਾਂਝ ਕਰਨਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।